रंचकरेत खेत तन निर्मत दुर्लभ देहे सुवार धरी खान पान शुद्धे सुख पुंचत संकट काट विपत्ति हरी मात पिता पाई अर बंदप बूजन की सब सूझ परी बरदमान होवत दिन प्रात नित आवत निकट बिखम जरी अरे गुणहीन दीन माया कृम सिमर स्वामी एक गरी करगह लेहो कृपाल कृपा निद नानक काट पुरम परी अता बख्शो पाक परवरदिगार रहीमस्त रोजी देयो हर दया के साहेब शौरस्त आजिज निवार गरीब परस्तो गनी मुल गुदार चवर शतर तख्त दे मालक साहेब श्री गुरु ग्रंथ साहिब जी दी पवित्र गोद विच विराजमान गुरु स्वरूप गुरु प्यारी खालसा साध संगत जी फतेह प्रवान करो वाहगुरु जी का खालसा वाहगुरु जी की फतेह। तन तन श्री गुरु हरकृष्ण साहिब सच्चे पातशाह जी दे दर उते तन तन श्री गुरु ग्रंथ साहिब सच्चे पातशाह जी दी गोद दे विच पहुंच करके आप समूह संगतां अपने जीवन नूं समें नूं सफलियां करन दे लई पहुंचदे हो बड़े प्रेम सहित तुरकी बाणी दे कीर्तन आप संगतां ने सरवण कीते हन। हुण कुछ समा मन चित बिरतियां नूं एकागर करके गुरु महाराज जी दी बाणी चंडी दी वार वार श्री भगौती जी की श्री दशम ग्रंथ साहिब विचों कथा श्रवण करो जी। सतनाम श्री वाहिगुरु साहिब जी एक ओंकार श्री वाहिगुरु जी की फतेह श्री भगौती जी सहाए वार श्री भगौती जी की पातशाही दसवीं प्रथम भगौती सिमर कै गुरु नानक लई ते आए फिर अंगद गुर ते अमरदास रामदास हुई सहाए। आप संगत ने कल दे दीवाना विच श्रवण कीता है सनातन मत तो प्रभावित ये प्रचलित सी भी जे किसी ने कोई जंग जितनी है ते दुर्गा दी पूजा करे चलो पंडतां दा तोरी फुलका चलदा सी पूजा दा तान लिया दुर्गा प्रगट नहीं हुई केशोदास दी सारी समगरी पातशाह ने अग्न भेट कीती लाट उठी है रौला पै गया जी देवी है देवी है। हुण केशोदास भी नहीं लब्भा होर पंडित भी दौड़ गए ते पातशाह नैणा दे टिले तो आनंदपुर साहब मुड़े ਤੇ ਸੰਗਤਾਂ ਨੇ ਪੁੱਛਿਆ ਹੈ ਜਿਹਦੇ ਵਿੱਚ ਹਿੰਦੂ ਵੀਰ ਵੀ ਨੇ, ਸਿੱਖ ਵੀ ਨੇ, ਇਸਲਾਮ ਦੇ ਧਾਰਨੀ ਵੀ ਨੇ, ਕਿਉਂਕਿ ਗੁਰੂ ਜਗਤ ਗੁਰੂ ਹੈ, ਸਾਰੇ ਉਹਦੇ ਦਰ ਤੇ ਆਉਂਦੇ ਨੇ। ਇੱਥੇ ਮੀਆਂ ਮੀਰ ਨੂੰ ਵੀ ਜਗ੍ਹਾ ਮਿਲਦੀ ਹੈ, ਇੱਥੇ ਬੜੇ ਬੜੇ ਉਦਾਸੀਨ ਮਹਾਤਮਾ ਵੀ ਚਰਨਾਂ ਵਿੱਚ ਬਹਿੰਦੇ ਨੇ, ਅੰਮ੍ਰਿਤ ਦੇ ਧਾਰਨੀ ਸਿੱਖ ਵੀ ਚਰਨਾਂ ਵਿੱਚ ਬਹਿੰਦੇ ਨੇ, ਇੱਥੇ ਬਾਲਾ ਕੀ ਇਸਲਾਮ ਦਾ ਧਾਰਨੀ ਮਰਦਾਨਾ ਕੀ ਸਾਰੇ ਦੇ ਸਾਰੇ ਚਰਨਾਂ ਵਿੱਚ ਬਹਿੰਦੇ ਨੇ ਤੇ ਅਖੀਰ ਸਿੱਖ ਬਣ ਜਾਂਦੇ ਨੇ। ਹੁਣ ਸਾਰਿਆਂ ਸਵਾਲ ਕੀਤਾ ਹੈ ਪਾਤਸ਼ਾਹ ਵੀ ਉਹ ਜਿਹੜੀ ਦੇਵੀ ਹੈ ਪ੍ਰਗਟ ਹੋਈ ਹੈ, ਤੁਸੀਂ ਕਹਿੰਦੇ ਸੀ ਇੱਕ ਨਵਾਂ ਪੰਥ ਸਾਜਣਾ ਹੈ ਤੇ ਸਾਨੂੰ ਦੱਸਣਾ ਕਰੋ ਵੀ ਦੇਵੀ ਦਾ ਵਰ ਮਿਲ ਗਿਆ ਹੈ। ਹੁਣ ਸਮਝਾਉਣਾ ਇਹ ਸੀ ਵੀ ਵੇਖੋ ਅੱਜ ਜਿੰਨਾ ਮੁਗਲਾਂ ਦਾ ਰਾਜ ਹੈ ਉਹ ਦੈਂਤਾਂ ਵਰਗੇ ਨੇ, ਤੇ ਦੁਰਗਾ ਨੇ ਜਦੋਂ ਦੈਂਤਾਂ ਦਾ ਮੁਕਾਬਲਾ ਕੀਤਾ ਹੈ ਉਹ ਕਿਸੇ ਮੂਰਤੀ ਅੱਗੇ ਮਾਲਾ ਲੈ ਕੇ ਨਹੀਂ ਬਹਿ ਗਈ ਵੀ ਇੱਦਾਂ ਹੀ ਜੰਗ ਜਿੱਤ ਲਵਾਂਗੀ, ਸ਼ਸਤਰ ਚੁੱਕਣਾ ਪਿਆ ਔਰ ਸਾਰਿਆਂ ਦੇ ਖਸਮ ਤੋਂ ਅਕਾਲ ਤੋਂ ਪਰਮਾਤਮਾ ਤੋਂ ਬਖਸ਼ਿਸ਼ ਲੈਣੀ ਪਈ ਹੈ ਵੀ ਮਿਹਰ ਕਰ ਪਾਪ ਦਾ ਮੁਕਾਬਲਾ ਕਰ ਸਕਾਂ, ਦੁੱਖਾਂ ਨਾਲ ਲੜ ਸਕਾਂ, ਦੈਂਤਾਂ ਦੇ ਨਾਲ ਲੜ ਸਕਾਂ। ਤੇ ਪਾਤਸ਼ਾਹ ਨੂੰ ਕਹਿੰਦੇ ਜੀ ਫਿਰ ਕੋਈ ਮਦਦ ਨਹੀਂ ਕਰੇਗਾ ਸਾਡੀ, ਕੋਈ ਨਹੀਂ ਉੱਠੇਗਾ। ਤੇ ਪਾਤਸ਼ਾਹ ਨੇ ਨੰਗੀ ਤਲਵਾਰ ਕੱਢੀ ਹੈ, ਮਿਆਨ ਵਿੱਚੋਂ ਤਲਵਾਰ ਕੱਢੀ ਹੈ ਤੇ ਕੱਢ ਕੇ ਤਲਵਾਰ ਸਹਿ ਸੁਭਾ ਆਖਣ ਲੱਗੇ ਵੀ ਇੱਥੇ ਕੋਈ ਦੁਰਗਾ ਨਹੀਂ, ਕੋਈ ਚੰਡੀ ਨਹੀਂ, ਆ ਹੀ ਮੇਰੀ ਦੁਰਗਾ ਹੈ, ਆਹੀ ਮੇਰੀ ਚੰਡੀ ਹੈ ਤੇ ਮੈਂ ਇਹਦੀ ਪੂਜਾ ਕਰਦਾ, ਮੈਂ ਕਿਸੇ ਪੱਥਰ ਅੱਗੇ ਨਹੀਂ ਬਹਿੰਦਾ। ਕਈ ਵਾਰ ਨਾਮ ਸੁਣ ਕੇ ਹੀ ਅਸੀਂ ਸੱਚੋ ਪੰਜੇ ਵਿੱਚ ਪੈ ਜਾਂਦੇ ਵੀ ਹੱਦ ਹੋ ਗਈ, ਦੁਰਗਾ ਦੀ ਵਾਰ ਲਿਖੀ ਹੈ। ਦਸ ਦਿਨ ਨੇ ਆਪਣੇ ਕੋਲ ਕਥਾ ਦੇ ਔਰ ਆਪਾਂ ਦਸਾਂ ਦਿਨਾਂ ਵਿੱਚ ਇਹ ਨਿਰਣਾ ਕਰਨਾ ਹੈ ਵੀ ਦੁਰਗਾ ਦਾ ਮਹਿਖਾ ਸੁਰ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਜ਼ਿਕਰ ਆਉਂਦਾ ਹੈ। ਅੱਛਾ ਇੱਥੋਂ ਤੇ ਦੁਰਗਾ ਤੁਸੀਂ ਕੱਢ ਦਿਓਗੇ ਵੀ ਇਹ ਤੇ ਦਸਮ ਗ੍ਰੰਥ ਹੈ, ਤੇ ਮੈਨੂੰ ਦੱਸੋ ਜਿੱਥੇ ਗੁਰੂ ਨਾਨਕ ਨੇ ਮਹੱਲਾ ਪਹਿਲਾ ਲਿਖ ਕੇ ਦੁਰਗਾ ਤੇ ਮੈਖਾ ਸੁਰ ਦਾ ਜ਼ਿਕਰ ਕੀਤਾ ਉਹਦਾ ਕੀ ਕਰੋਗੇ? ਕਿਤੇ ਗੁਰੂ ਗ੍ਰੰਥ ਸਾਹਿਬ ਵਿਚਾਰਿਆ ਹੈ ਉੱਥੇ ਵੀ ਲਿਖਿਆ ਜੇ ਵੀ ਮੈਖਾ ਸੁਰ ਨੂੰ ਦੁਰਗਾ ਨੇ ਮਾਰਿਆ, ਬੜਾ ਮਹਾਨ ਜੰਗ ਲੜਿਆ ਹੈ। ਗੁਰੂ ਨਾਨਕ ਸਾਹਿਬ ਲਿਖ ਰਹੇ ਨੇ, ਹੁਣ ਮੈਂ ਸਾਰਾ ਖਜ਼ਾਨਾ ਇੱਕੇ ਦਿਨ ਨਾ ਖਾਲੀ ਕਰਾਂ, ਆਪਣੇ ਕੋਲ ਦਸ ਦਿਨ ਨੇ, ਨਾਲ ਨਾਲ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਚੱਲਣਾ। ਪਾਤਸ਼ਾਹ ਆਖਣ ਲੱਗੇ ਧਿਆਨ ਦਿਓ, ਕਿਸੇ ਪਾਸੋਂ ਬਲ ਦੀ ਆਸ ਰੱਖਣੀ, ਦੁੱਖ ਦੀ ਘੜੀ ਦੇ ਵਿੱਚ ਕਿਸੇ ਪਾਸੋਂ ਮਦਦ ਦੀ ਆਸ ਰੱਖਣੀ ਵੀ ਸਾਡਾ ਦੁੱਖ ਕੋਈ ਕੱਟ ਦੇਵੇ। ਕਹਿੰਦੇ ਨਹੀਂ, ਦੁੱਖ ਸੁੱਖ ਕੱਟਣ ਦੀ ਸਮਰੱਥਾ ਖਸਮ ਵਿੱਚ ਹੈ, ਹੱਥ ਆਪ ਹੀ ਹਿਲਾਉਣਾ ਪੈਣਾ ਹੈ, ਬੇੜੀਆਂ ਨੂੰ ਆਪ ਹੀ ਤੋੜਨਾ ਪਵੇਗਾ। ਇਹ ਕਮਜ਼ੋਰ ਬੁਜ਼ਦਿਲ ਲੋਕਾਂ ਦੀ ਨਿਸ਼ਾਨੀ ਹੈ ਵੀ ਤਲਵਾਰ ਚੁੱਕਣ ਦੀ ਜਗ੍ਹਾ ਮਾਲਾ ਲੈ ਕੇ ਮੂਰਤੀ ਅੱਗੇ ਬਹਿ ਜਾਂਦੇ ਨੇ ਵੀ ਉੱਠ ਦੇਵੀ ਮਦਦ ਕਰ। ਦੇਵੀ ਦੀ ਤੇ ਮਦਦ ਕਿਸੇ ਨੇ ਨਾ ਕੀਤੀ, ਦੇਵੀ ਨੂੰ ਆਪ ਉੱਠਣਾ ਪਿਆ, ਤਲਵਾਰ ਫੜਨੀ ਪਈ ਹੈ ਔਰ ਤਲਵਾਰ ਚਲਾਉਣ ਲਈ ਸਭ ਦੇ ਖਸਮ ਅਕਾਲ ਪੁਰਖ ਅੱਗੇ ਸੁਨਿਮਰ ਹੋ ਕੇ ਤਰਲਾ ਲੈਣਾ ਪਿਆ ਹੈ ਵੀ ਮੈਨੂੰ ਬਰਕਤਾਂ ਦੇ, ਮੈਂ ਦੈਂਤਾਂ ਦਾ ਮੁਕਾਬਲਾ ਕਰਾਂ, ਨਹੀਂ ਤੇ ਤੇਰੀਆਂ ਬਰਕਤਾਂ ਤੋਂ ਬਿਨਾਂ ਮੈਂ ਕੱਖ ਵੀ ਨਹੀਂ। ਤੇ ਬਾਣੀ ਇਹ ਸਮਝਾਉਂਦੀ ਹੈ ਵੀ ਵੇਖੋ ਜੇ ਉਹ ਦੁਰਗਾ ਵੀ ਖਸਮ ਨੂੰ ਧਿਆ ਰਹੀ ਹੈ ਤੇ ਤੁਸੀਂ ਛੱਡੋ ਮੂਰਤੀਆਂ ਨੂੰ, ਸਿੱਧਾ ਖਸਮ ਨੂੰ ਕਿਉਂ ਨਹੀਂ ਧਿਆ ਲੈਂਦੇ, ਸਿੱਧੀ ਸਾਂਝ ਕਿਉਂ ਨਹੀਂ ਪਾ ਲੈਂਦੇ? ਹੁਣ ਪਾਤਸ਼ਾਹ ਇੱਕ ਬਾਣੀ ਵਿੱਚ ਫੁਰਮਾਨ ਕਰਦੇ ਨੇ, ਕਿਸ ਹੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ। ਕਹਿੰਦੇ ਕਈਆਂ ਦੀ ਆਸ ਹੈ ਮਿੱਤਰਾਂ ਤਾਈਂ, ਸੱਜਣਾ ਤਾਈਂ, ਆਪਣੇ ਭਾਈਆਂ ਤਾਈਂ ਵੀ ਔਖੀ ਸੌਖੀ ਵਿੱਚ ਮੇਰੇ ਧੜੇ ਦੇ ਬੰਦੇ ਨੇ, ਮੇਰੀ ਮਦਦ ਕਰਨਗੇ, ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ। ਕੋਈ ਜਵਾਈਆਂ ਤੇ ਆਸ ਲਾਈ ਬੈਠਾ ਹੈ, कोई कहिंदा साडे कुड़म बड़े तकड़े ने दुख सुख विच मदद करनगे किसे ही धड़ा किया सिकदार चौधरी नाल अपने सुआई कईयां राजियां ना यारी पा ली चौधरियां ना यारी पा ली कोई तस्वी लैके पत्थर अगे बह गया कोई माला लैके मके दे पत्थर अगे बह गया हमरा धड़ा हर रहा समाई कहिंदे धड़ा करना ते अकाल नाल कर जेड़ा सदा हर एक विच वसिया तेरी मदद करेगा पातशाह कहिंदे मेरा धड़ा इस तलवार नाल है अकाल नाल है जेड़ा जीवन दान बख्शदा है स्वास बख्शदा ते चावे ते साख हो भी लैंदा है शस्त्र नूं अकाल क्यों कहा रब विच की गुण है स्वास देने ते खो लैने शस्त्र विच की गुण है स्वास देने ते खो लैने कलगी तर शस्त्र चुकदे ने स्वास बख्शदे ने औरंगजेब चुकदा दे साख खो लैंदा है इस करके पीर कह दिंदे ने शस्त्रां नूं भी रब दा रूप ने जीवन दान देण वाले ने ते जीवन दान खो भी लैंदे ने हुण बादशाह नैणा दे टल्ले तों वापस आए तलवार कढ के आखण लगे तीर तू ही सहती तू ही तबर तरवार कहिंदे किस दी आस विच बैठे जे ये पांच सत सौ वरे पुरानियां बेड़ियां नूं तोड़न दे लई ध्यान दिओ परमात्मा तलवार है परमात्मा तीर है नाम तिहारो जो जपै पहे सिंध भव पार उस प्रभु दा अकाल दा ओदे सरगुण अवतार दा ओदे सरगुण तत्व इस शस्त्र दा ध्यान धरो इन्हें गुलामी दियां जंजीरां तोड़नियां ने किसे मूर्ति ने तुहाडी मदद नहीं करनी किसे ने तुहाडे लई सामने नहीं बैठना आपां कल भी जिक्र कीता सी बाबर दा सैयद पठाणा दे सैयद बह गए ने मस्जिदां विच तस्वी लैके ते हिंदू वीर बह गए ने दुर्गा दी मूर्ति अगे माला लैके बाबर 500 बंदा लैके आया है तलवार चल पई है ते तस्वी तेज चल पई सैयद तेज तेज तस्वी फेरन लग पे या खुदा मदद फरमा हुण दूसरे पासे पंडित जी मूर्ति अगे बह के माला तेज कर गए ते दाने प्रदाने सज्जना ने सलाह दित्ती भी तलवार दा मुकाबला तलवार नाल करिए माला काम नहीं जे आउणी वो अड़े रहे कहिंदे नहीं अन्ने कर देंगे मुगलां नूं कोटी हूं पीर वर्ज रहाए जा मीर सुनिया ताया करोड़ां पीर फकीर 33 करोड़ देवते जेड़े ने पंडतां ने सैयदां ने त्याए ने याद कीता भी मीर आ रहा बाबर चढ़ के आ रहा पर महाराज कहिंदे ने बड़ी बंदगी कीती बड़ी माला फेरी बड़ा जप तप कीता चाहुंदे सी घर बच जाण घाट बच जाण मंदरां बच जाण मस्जिदां बच जाण परिवार बच जाण बाबर दी तलवार दा मुकाबला ये माला कर दवे कहिंदे होया नहीं की होया है थान मुकाम जले बिज मंदर मुश मुश कोयर रुलाया बाबर दी तलवार ने घर नहीं छड़े तबाह कर दते जीवन दान देण लई किरपा आन जेड़ी किरपान उठदी सी अज शाहां नूं खो रही है बच्चियां नूं बेपत कीता जा रहा है इत्थों तक जिन्ना मंदरां विच बह के माला फेरी सी ओ मूर्तियां ते मंदर भी साड़ के सुआह कर दते कोई नहीं बौड़िया इन्हां दी मदद लई कोई मूर्ति उठ के खड़ी नहीं हुई पातशाह ये धर्म का खंडन नहीं कर रहे ये समझा रहे ने भी तुसी कहिंदे जे मूर्ति वेच ही रब है नहीं रब भी उहदी मदद करदा जिहड़ा आप तलवार चुकदा है रब हर जगह मौजूद है पर आप तलवार चुकोगे तो वह कृपा करेगा। किसे मूर्ति ने अठ बावां लैके अठ हथियार लैके नहीं इन्हां दे गल लाउणे बाबरकियां दे। ये तो किसी बघेल सिंह वर्गे नूं बंदा सिंह बहादुर नूं कलगी धर दा थापड़ा लैके तलवार आप चुकनी पैनी है, फिर गल बनती है। हुण माला ने तस्बी ने मंदिर जलनों नहीं बचाए। थान मुकाम जले बिज मंदिर मुछ मुछ कोयर रुलाया। कई आंदे सी अन्या कर देवांगे तलवारां कुंडियां कर देवांगे बाबर दियां, फिर कह दिता कोई मुगल ना हुआ अंधा किने ना परचा आया, कोई अन्ना नहीं होया। और की मिलिया, शस्त्र भुल गए, शांति प्रस्त लोक बन गए। किते अंग्रेजां तक असी गुलाम रहे हैं, इन्ने वरे सानू गुलामी भोगनी पई है पठाणा तो लैके। कारण की सी, जिथे माला दी लोड़ है उथे तलवार चुकी फिरदे हैं, जिथे तलवार दी लोड़ है उथे थले जे होके हाथ जोड़ दई दे ने। मीरी ते पीरी दा सिद्धांत साडे कोल ना रहा के ऊरा गरू रस्त बर मुल्क माल, के ऊरा गरू रस्त। पातशाह बड़ा सुंदर फुरमान करदे ने, कहिंदे गल सुन औरंगजेब, तैनू गुरूर है अपने माल ते सुभाव ते सैना ते सिपाहियां ते, तैनू माण होवेगा अपने पैगंबरां उत्ते। के ऊरा गुरूर अस्त बर मुल्क मालो वा मारा पना अस्त यसदा अकाल। परवाह नहीं, तू लखां सिपाही लैके आ जा, लखां पैगंबरां नूं त्याला है, मैनू जेदे ते गुरूर है, इना लखां पैगंबरां नू माल मुल्क नू पैदा करन वाला खसम है। ते जेड़े तकड़े दे दर दे पुजारी होण, शेरां दे दर दे पुजारी होण, उन्हां नू गिदड़ां दा खतरा नहीं हुंदा। कहिंदे केवल एक दा आसरा तक, अकाल दा आसरा तक, फिर औरंगा भावे 10 लख लैके आ जावे, वाल नहीं विंगा होवेगा। पत्थरां कुछ नहीं कीता, यह जान बुझ के कुतर्क की जाती है भी यह जी दुर्गा की वार है, शायद दुर्गा की वार दुर्गा पूजा लई प्रेरदी है। नहीं, जेड़ा हर बाणी के आरंभ में लिख रहा भी श्री वाहिगुरु जी की फतेह, वो ये नहीं सी लिख सकता भी दुर्गा की फतेह है। नहीं, कहिंदे देखो जेदी पूजा कर रहे जे देवी दी, उन्हूं भी ताकतां वाहिगुरु मेरे ने बख्शियां ने, ते मैं उस वाहिगुरु दा पुजारी हां, सीधा उहदा पुजारी बन जा, सीधा अकाल दा पुजारी बन जा, अकाल पुरख दा पुजारी बन जा। कहिंदे जी क्यों बणीए, ते कहिंदे जिद्दां बाबर दे समें तुहाडे ते तंगी आई है ना, जां को मुश्किल अत बणै, दसम दे नाल श्री गुरु ग्रंथ साहिब नूं लैके चलो। की कह रहे ने पातशाह के ऊरा गरूर अस्त बर मुल्क माल, गरूर है तैनू माल सुभाव ते, मेरे नाल कोई नहीं, मेरा साथ कोई नहीं दे सकिया, पर मैं अकाल दी झोली पिया है। इथे की कहा गुरु ग्रंथ साहिब ने, कहिंदे जा को मुश्किल अत बणै ढोई कोई ना दे। कोई ढोई नहीं दिंदा, लागू होए दुश्मना शाक बेभज खले, लखां दुश्मन एक बारी कट्ठे होके बह गए। यारा ने साथ दिता छड, सज्जना ने साथ दिता छड, सबो भजै आसरा चूकै सब असराओ, सब आसरे टुट गए। अज तस्बी कम ना आई, अज इना मंत्रां नाल कोई अन्ना नहीं हो रहा, तलवार कुंडी नहीं हो रही, सिर ला रही है बाबर दी तलवार, पर किते ये पत्थर नूं छड़ के उस खसम नूं अंदर वसा लैंदे ते बाबर दा की अवस्था है, की पहुंच है, उस बाबर दी की औकात है भी अकाल दे पुजारियां दा वाल विंगा करदा। कहिंदे मैं ते 10 लख चों निकल के विखाया उस अकाल दे आसरे, 10 लख ना लड़के दिखाया, ये 500 ना नहीं लड़ सके। कहिंदे ने जाको मुश्किल अत बना है ढोई कोई ना दे, लागू होए दुश्मना शाक भी भज खले, सबो भजे आसरा चूकै सब असराओ चित आवै उस पार ब्रह्म लगै ना तती आसरा तक खसम दा आसरा तक अकाल दा। पातशाह ने अकाल दे आसरे लई प्रेरिया। ए दसम ग्रंथ दियां जिन्नियां भी वीर रसी गाथावां ने भावें वह चौबी अवतार ने विचित्र नाटक विच लिखे महाराज दे अपने पंगाणी दे युद्ध ने जंग ने ये सारे दे सारे ये दर्शाउंदे ने भी जिन्हें भी अवतार वेंदे जे पत्थरां दी मदद नाल उन्हां ने पाप दा खात्मा नहीं कीता। तलवार राम ने भी चुकी है कृष्ण नूं भी चुकनी पई है पर चुकण दे लई बरकतां अकाल तों लईयां ने भी साडे ते कृपा कर। सो ये वीर रस पैदा करन लई गुरां ने बाणी उचारी है अवर बासना नाहे प्रभ धर्म युद्ध के चाहे। केवल जंग दे मैदान अंदर बुजदिलां नूं खड़े करन लई क्योंकि ये बड़ा पुराना राज सी जिहनूं पुटना पैना सी। मनुख जो सुनदा जो देखदा जो पढ़दा असर ते हुंदा ही है। पातशाह कहिंदे सी जे मुगल शेर बन के गऊआं दी हत्या कर रहा है भाव के निम्रता दे शांति दे धारनी ए हिंदू लोकां दी हत्या कर रहा है। बड़ी बार समझाया गुरु नानक तो लैके बाबर क्यानू पर इना सुभा नहीं बदलिया। मैं हुण गऊआं नू शेर बनावांगा। एक गाथा है मंदरां दे बाहर सनातन रिशियां ने एक बन्ने गऊ दा बुत बनाया हुंदा ते एक बन्ने शेर दा। वो बड़ी उहदे विच साइंटिफिक डूंगी सोच है। हुण मंदर दे बाहर अंदर आंदे अजी पणतां दे जी साडा भगवान है ते बाहर एक शेर है ते एक गऊ है। इहदा सिधांत पता की है? कहिंदे भगवान दे कोल उही पहुंच सकदा जिहदे विच गऊ वर्गी निम्रता होवे ते निरी निम्रता नूं बाबर वर्गे गुलाम बना लैंदे ने ते नाल शेर वर्गा साहस होवे। संत गऊ ते सिपाही शेर। इसे तरह साडा जेड़ा खसम है बाबा नानक है काल है उदे थाई पहुंचदा यो है जेदे विच संत दी अवस्था भी है। जेड़ा बाबे जरनैल सिंह वांगू 101 जपजी भी पढ़दा है ते जदों फिर डांग चुक लैंदा उहदी गूंज भी सुनदी है। शेर वर्गा साहस भी है जय जयकार उहदी हुंदी है दुनिया ते। निरा संत गुलाम हो जांदा कई बार वेख्या हुंदा आया बाबर तो चल पो लोधियां तो चल पो ते निरा शेर बाबर बन जाता है जिहदे विच बंदगी नहीं निम्रता नहीं औरंगजेब बन जाता है। पातशाह कहिंदे ने मैं वेख्या है हिंदू वीरां दे विच निम्रता बड़ी है गऊ वर्गी पर साहस है नहीं गुलाम हो गए। ते बाबर क्या मुगलां विच साहस बड़ा शेर वाला पर निम्रता है नहीं ये निर्दयी हो गए पापी हो गए। मैं इदां दा खालसा पंथ साजना है जिहदे विच इहनां हिंदू वीरां वर्गी शांति निम्रता भी होवेगी ते जिस दिन कहिंदे लोड़ पै गई फिर तलवार दा मुकाबला करनगे तलवार नाल माला ना नहीं। मैं इदां दा पंथ कहिंदे साजना है ये सोच छेवें पातशाह तो चल पई सी मीरी ते पीरी दी माला ते तलवार दी। हुण पातशाह भी वारां सुणाउंदे ने ते कलगीधर भी चंडी दी वार लिखदे ने ढाडियां तो वारां सुणाउंदे ने भी ये मेरा जेड़ा सिख है ये शेर वर्गा साहस भी रखे। हुण पातशाह ने उसे नक्शे कदम ते चलदियां ये चंडी दी वार लिखी है। केवल ये इस्त्रियां ची वीर रस पैदा करके पैर दी जुत्ती कई जाण वाली अबला औरत नूं ही सिर दा ताज नहीं बणाउंदी। जेड़े मर्द केवल ते केवल कायरता विच डुब गए ने उन्हां नूं फिर उत्थे उन्हां बुलंदियां ते पहुंचाउण लई ये बाणी उचारी है। इहदे विच कई सूरमियां दियां गाथा दसम ग्रंथ की है बड़े बड़े पुराने सूरमे देवते देवियां दियां गाथा। हुण वेखो जिहड़े देश विच जिस धर्म की आबादी है उन्हां दियां ही उदाहरणां लवांगे ना। हुण चार ते जंग लड़े ने छेवें पातशाह ने ते चौहां दी उदाहरण नाल सिखां नूं ते भरमाया जा सकदा हिंदू ते नेड़े नहीं आउणे। पातशाह ने उन्हां दे ही देवी देवते लैके उन्हां नूं केवल एक पत्थर की मूर्त वजो नहीं पेश किया भी मदद करनगे यह समझाया है जिन्हां दी पूजा विच लगे जे उन्हां भी उस परमात्मा दे पासों ताकतां लैके फिर ये नाम खटिया बुलंदियां माणियां ने भाव के ये सब निक्कियां मोटियां टहणियां फुल पत्ते ने जड़ अकाल ही है जड़ खसम ही है। हुण सच्चे पातशाह ने प्राचीन राजे महाराजे देवी देवते जिन्हां ने जंग लड़े ने उन्हां दा जिक्र कीता है। इत्थे ही नहीं प्रेम रस विच भिज जावे जाप साहिब उचारिया वीर रस विच भिज जाओ बचित्र नाटक चौबी सवतार चंडी दी वार उचारी साडे बच्चे बच्चियां दा चरित्र उच्चा ते सुचा रवे 405 चरित्र त्रिया चरित्र उचारे ने और किते सिख ये गाथावां पढ़ के 24 अवतार चंडी दी वार विचित्र नाटक पढ़ के किते देवतियां दा पुजारी ना बन जावे जिन्हां दा नां इहदे च लिखिया उन्हां नूं मनण ना लग जावे। ते पातशाह ने की कीता दीन दुनिया मालक ने की कीता समझा दिता दसम कथा भगौत की भाखा करी बनाई। मैं पता कथा क्यों लिखी आखन लगे अवर वासना नाहे प्रभ धर्म युद्ध के चाहे। केवल धर्म युद्ध किमें हुंदा किमें पुराने सूरमे लड़दे रहे ने मैं ता ये कथा लिख रहा मैं ये नहीं कह रहा भी इन्हां दी पूजा करो पूजा काल दी करो जिन्हें इन्हां नूं धर्म युद्ध लड़ाया। अगे भी साहिब जिक्र करदे ने अखे जी ये किसे हिंदू की रचना है यह तर्क किया जाता है ना। ते मैं उन्हां वीरां नूं बेनती करदा है 10-12 दिन ध्यान ना यह कथा सरवण करो एवें टीवी ना बंद कर लो जे फिर कोई शंका आया तो फिर बचन करन दा फायदा है भी यह वाकया ही देवत्यां दी पूजा लई प्रेरदी है कि खंडन किया कलगीधर ने और पातशाह हर अवतार की लिखत विच कुछ ना कुछ ऐसा अंश दिंदे ने भी किते दी पूजा ना करन लग पई। हुण होया की है जे किसे हिंदू कवि दी कविता हुंदी ते इत्थे की होना सी आद विच मंगल होना सी सरस्वती दा क्योंकि कोई भी हिंदू कवि दुनिया दा कोई ग्रंथ पढ़ लो सरस्वती दे मंगल तो बिना गणेश जी दे मंगल तो बिना आरंभता नहीं करता। ते पातशाह किहदा मंगल दिंदे ने आद अंत एकै अवतारा सोई गुरु। हुण दुर्गा आद विच नहीं सी राम जी आद विच नहीं ने कोई द्वापर छाया कोई त्रेते च कोई सतयुग ते अंत विच भी अज सानू इन्हां चों कोई नहीं दिखदा ते कौन है आद अंत विच केवल अकाल केवल परमात्मा कहिंदे जो आद विच है जिहनूं गुरु नानक जी ने इदां कहा आद सच जुगाद सच दुनिया नहीं बनी मौजूद है जुग बन गए ने सतयुग त्रेता कलयुग द्वापर जुगाद सच मौजूद है। जुगां तो बाद द्वापर त्रेते तो बाद राम जी कृष्ण जी नहीं रहे पर साडा खसम कौन है भी सच अज भी मौजूद है ते रहना असी भी नहीं हो सी भी सच वो फिर भी रहेगा। हुण दसो ये राम है सदा रहण वाला कृष्ण है कृष्ण जी का जीवन पढ़ो बदक दे तीर नाल मरे ने राम जी अंत नूं चले गए शिव जी अंत नूं चले गए ए फिर आद अंत विच रहण वाला केवल अकाल है जेड़ा सब नूं बनाउण वाला है। हुण पातशाह ये गल समझाउंदे ने भी जे दुर्गा की पूजा ही करनी हुंदी ते शुरू विच की लिखिया आरंभता वल तुरीए एक ओंकार गुरु ग्रंथ साहिब दे आरंभ विच की लिखिया एक ओंकार उत्थे की लिखिया सतगुरु प्रसाद इत्थे की लिखिया श्री वाहिगुरु जी की फतह है। हुण वीर असी बाणी वल जाना है प्रसाद तो हुण तलवार भी चुकनी के कढ़ाई खांदे रहना सारी उम्र हुण इधर नूं तुरना है श्री वाहिगुरु जी की फतह आ जेड़ी दुर्गा ने भी जंग जीती है दुर्गा दे कोल सत्ता नहीं पाप तो पुन जीतिया इहदे च भी रब की जित है क्योंकि रब जिताउण वाला है। ये गुरु की बाणी है मंगल इत्थे वाहिगुरु का हो रहा श्री श्रोमणी
माया दा पति। केड़ी माया? एका माई जुगत व्याई, ओ माया। तीन चेले प्रवान जिन्हें शिवजी ब्रह्मे वर्गे बनाए ने, माया दी रचना आप भी सारे उदी रचना है, देवते भी उदी रचना है। पर विखाया यह जाता भी शायद ये लोग दुनिया की रचना कर रहे हैं ब्रह्मा जी आदक, नहीं, इन्हों माया ने रचिया। तो माया का खसम वह परमात्मा है। श्री एक ओंकार, एक अद्वैत रूप परमात्मा आदि तो लैके है, होशी भी सच वाला, सदा रहने वाला। माया का खसम है, श्रोमणी है, वाहे आश्चर्य, उहदे कर्म, उहदे गुण। एडी वड्डी दुनिया नूं, ब्रह्मांड नूं चला रहा आश्चर्यता वाला स्वरूप है। इत्थे एक घर नहीं चलता, सारा ब्रह्मांड चला रहा। अहीं एक घर तों दुखी भी खर्चा नहीं चुकिया जांदा। सारी दुनिया नूं चलाउण वाला वाहे जो गुरु होके, गुरु नानक तों कलगी तर गुरु ग्रंथ साहिब बन के आया है, वो आश्चर्य रूप गुरु गरीब गरीब तो धात तो यह शब्द बनया है। हनेरे नूं खाण वाला वो आश्चर्यता रूप साढ़े अग्ञान दे दुखां दे हनेरे नूं खांदा है। जी की फतेह, सदा उहदी जित हुंदी है दुनिया ते, भावें राम जिते ते रावण जिते, जित उहदी है क्योंकि जिताउण वाला वो है। साहिब सच्चे पातशाह कहिंदे ने बंदा जित के भी हार जांदा है, एक वाहिगुरु है जेड़ा कदे नहीं आ रहा। क्यों दी फतेह? अज तक उन्हूं कोई हरा नहीं सकया, ना उन्हूं कोई हराउण दे काबल है। जर सिकंदर ने जमा कर कह दिया के हूं मैं खुदा, वक्त पड़ने पर खुदा से सब होने लगे जुदा। सिकंदर दुनिया नूं जित के कहिंदा मैं खुदा है, मैं जित गया है। आज काल ने घेर लिया फिर सब मुल्के यूनान, हिकमत गरों से यूं कहा ऐ तबीबो है कोई मौत की इस वक्त दुआ। दुनिया जितन वाला काल दे अगे गिड़गड़ा के तरले लै रहा वजीरां की मां दे मैनू बचा लो, मैं दुनिया जितन वाला काल तो हर चलिया जे। पर वाहिगुरु नहीं इदां दा, अपने राजे हार जांदे ने, एक ना एक दिन कुर्सी खुस जानी है। ते किसे वजीर ने आखिया सिकंदरा काल महाबली हल चली, मेरे गलगली हारे महाबली, इहदे तो नहीं कोई जितया, जिहड़ी मर्जी दवाई बूटी कर ला है। काल तो जितन वाला कोई नहीं। मां रोई है, सिकंदर गिड़गिड़ाउंदे नूं वेख के मां रोई है। कबर विच चला गया ए जिसका लखते जिगर था, जिगर उसका फटने लगा, वो पूछती है हर बसर को के है सिकंदर कौन जा। तरले लेंदी कबरां विच मेरा सिकंदर लिया दियो, दुनिया जितन वाला ए। जदों गई है कब्रस्तान, कबरां पुटन वाले ने ए गल आखी है, मां किस सिकंदर दी गल करदी है, किस सिकंदर नू रोनी है। कब्र पर अपने पितर की यह सुखन कहने लगी, ओ सिकंदर वो मोहब्बत मत भूला, आखिर तो अर्श से यह आवाज आने लगी, ऐ मां के आ चुके ऐसे सिकंदर लाखों दफा। केड़े सिकंदर दी गल कर दी है? वाहिगुरु ने सारे जित लए ने, काल ने सारे जिते ने। बंदा जित के भी अंत नू काल हथों आ रहा है, पर काल दा भी महाकाल कौन है? श्री वाहिगुरु जी की कदे नहीं जे हारदा, उहदी सदा ही जित हुंदी है। ते खालसा जदों जित जावे ना, उन्हें यह नहीं कहना भी मैं जंग जितया, पता की कहना? श्री वाहिगुरु जी का खालसा, वाहिगुरु जी की फतेह, वाहिगुरु की जित हुई है। युद्ध के जितैया महाबुद्ध के दवैया, ओ ही जिताउण वाला, सदा ओ ही जिताउण वाला, सदा उस अकाल दी ही जित है। ना दुर्गा जिती, ना राम जितया, ते ना सेखी जिते ने, जितया अकाल है। जिताउण वाला अकाल है, जिताउण वाला गुरु नानक है, जिताउण वाला वो परमात्मा है। तो सच्चे पातशाह बाणी दे विच उस अकाल दा मंगल करदे ने, श्री भगौती जी सहाय अमरकोश। वैसे ते आपां अरदास दी आरंभता विच भगौती दे अर्थ कीते सन, ਟੁਕ ਮਾਤਰ ਅਰਥ ਮੈਂ ਕਰਦਾ ਜਾਵਾਂ ਅਮਰ ਕੋਸ਼। ਦੁਨੀਆ ਦੇ ਮਹਾਨਤਮ ਕਵੀ ਚੂੜਾਮਨੀ ਕਵੀ ਉਹ ਮਹਾਂਪੁਰਸ਼ ਬ੍ਰਹਮ ਵੇਤੇ ਕਵੀ ਸੰਤੋਖ ਸਿੰਘ ਜੀ, ਜਿਨ੍ਹਾਂ ਦਾ ਦਿਨ, ਜਿਨ੍ਹਾਂ ਦੀ ਯਾਦ ਵਿੱਚ ਇੱਕ ਸੈਮੀਨਾਰ ਗੁਰਦੁਆਰਾ ਬੰਗਲਾ ਸਾਹਿਬ ਧਰਮ ਪ੍ਰਚਾਰ ਕਮੇਟੀ ਦਿੱਲੀ ਕਮੇਟੀ ਵੱਲੋਂ ਕਰਵਾਇਆ ਗਿਆ ਸੀ, ਉਹ ਅਮਰ ਕੋਸ਼ ਵਿੱਚ ਲਿਖਦੇ ਨੇ ਵੀ ਇਹ ਇੱਕ ਹਿੰਦੂ ਧਰਮ ਦਾ ਪੰਥ ਵੀ ਹੈ, ਭਗੌਤੀ ਬਾਣੀ ਵੀ ਸਿੱਧ ਕਰੇਗੀ ਉਹਨਾਂ ਦੇ ਅਰਥਾਂ ਨੂੰ। ਭਗੌਤੀ ਇੱਕ ਪੰਥ ਦਾ ਨਾਂ ਵੀ ਹੈ ਤੇ ਜਿਹਨੇ ਦੁਰਗ ਦੈਂਤ ਨੂੰ ਮਾਰਿਆ ਉਹਨੂੰ ਹਿੰਦੂ ਵੀਰ ਭਗੌਤੀ ਕਹਿ ਦਿੰਦੇ ਨੇ, ਸਿੱਖ ਨਹੀਂ। ਹੁਣ ਧਿਆਨ ਦਿਓ, ਵੇਖੋ ਕਈ ਵਾਰ ਇੱਕ ਸ਼ਬਦ ਦੇ ਅਰਥ ਵੱਖ ਹੁੰਦੇ ਨੇ ਔਰ ਹਰ ਪੰਕਤੀ ਵਿੱਚ ਉਹਦਾ ਅਰਥ ਕੁਝ ਵੱਖਰਾ ਹੁੰਦਾ ਹੈ। ਸਾਹਿਬ ਸੱਚੇ ਪਾਤਸ਼ਾਹ ਦੇ ਉਹ ਮਹਾਨ ਕਵੀ ਕਹਿੰਦੇ ਨੇ ਤੀਜਾ ਅਰਥ ਤਲਵਾਰ ਹੈ, ਫਿਰ ਪਾਰ ਬ੍ਰਹਮ ਵੀ ਕਿਹਾ ਭਗੌਤੀ ਨੂੰ। ਹੁਣ ਭਗੌਤੀ ਸ਼ਬਦ ਤੋਂ ਹੀ ਹੌਲੀ ਹੌਲੀ ਬਦਲ ਕੇ ਭਗਵਾਨ ਨਾਮ ਪਿਆ ਹੈ, ਭਗੌਤੀ ਤੋਂ ਹੀ ਭਗਵਾਨ ਬਣਿਆ ਤੇ ਭਗਵਾਨ ਦੀ ਆਰਾਧਨਾ ਕਰਨ ਵਾਲਾ ਭਗੌਤੀ ਤੋਂ ਹੀ ਭਗਤ। ਜਿਵੇਂ ਸੰਕ੍ਰਾਂਤ ਤੋਂ ਸੰਸਕ੍ਰਿਤ ਦਾ ਸ਼ਬਦ ਸੀ ਸੰਕ੍ਰਾਂਤ ਤੇ ਸੰਗਰਾਂਦ ਬਣ ਗਿਆ, ਇੱਦਾਂ ਭਗੌਤੀ ਤੋਂ ਭਗਵਾਨ ਸ਼ਬਦ ਸ਼ੁਰੂ, ਜੋ ਰੱਬ ਦਾ ਤਖੱਲਸ ਹੈ। ਭਗੌਤੀ ਤੋਂ ਹੀ ਭਗਤ ਸ਼ਬਦ ਸ਼ੁਰੂ ਹੋਇਆ ਹੈ। ਹੁਣ ਤੁਸੀਂ ਮਹਾਨ ਕੋਸ਼ ਪੜ੍ਹ ਲਓ, ਭਾਈ ਕਾਨ ਸਿੰਘ ਨਾਭਾ ਨੂੰ ਪੜ੍ਹ ਲਓ, ਉਹ ਵੀ ਅਰਥ ਇਹ ਕਰਦੇ ਨੇ, ਕਹਿੰਦੇ ਨੇ ਸੋ ਭਗਉਤੀ ਜੋ ਭਗਵੰਤ ਹੈ ਜਾਣੈ। ਅਸਲ ਭਗਤ ਉਹ ਹੈ ਜਿਹੜਾ ਭਗਵੰਤ ਦੇ ਨਾਮ ਵਿੱਚ ਰੰਗਿਆ ਹੋਇਆ। ਭਗਉਤੀ ਦਾ ਇੱਕ ਅਰਥ ਇਹ ਵੀ ਹੈ, ਸ਼੍ਰੀ ਰਾਗ ਵਿੱਚ ਤੀਜੇ ਪਾਤਸ਼ਾਹ ਲਿਖਦੇ ਨੇ, ਪੜ੍ਹਿਆ ਕਰੋ ਬਾਣੀ ਨੂੰ, ਆਖੀ ਜਾਂਦੇ ਜੀ ਭਗਉਤੀ ਫਲਾਨੀ ਦੇਵੀ ਹੈ ਜੀ, ਧਮਕਾਨੀ ਦੇਵੀ, ਸੋ ਭਗਵਤੀ ਜੋ ਭਗਵੰਤ ਹੈ ਜਾਣੈ। ਇਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਲਿਖ ਰਹੇ ਨੇ। ਭਗਉਤੀ ਉਹ ਹੈ ਜਿਹੜਾ ਖਸਮ ਨੂੰ ਜਾਣਦਾ, ਭਗਵਾਨ ਨੂੰ ਜਾਣਦਾ। ਹੁਣ ਸ੍ਰੀ ਰਾਗ ਵਿੱਚ ਅਸ਼ਟਪਦੀਆਂ ਨੇ ਪੜ੍ਹ ਲਓ, ਭਗਉਤੀ ਰਹਿਤ ਜੁਗਤਾ ਜੋਗੀ ਕਹਿਤ ਮੁਗਤਾ। ਹੁਣ ਇੱਥੇ ਵੀ ਭਗਉਤੀ ਸ਼ਬਦ ਜਿਹੜਾ ਹੈ, ਜਿਹੜਾ ਅਸਲ ਭਗਤ ਹੈ ਆਖਣ ਲੱਗੇ, ਰਹਿਤ ਜੁਗਤਾ ਸੰਜਮ ਵਿੱਚ ਰਹਿੰਦਾ। ਅਸਲ ਭਗਉਤੀ ਉਹ ਹੈ ਜਿਹੜਾ ਭਗਵਾਨ ਦਾ ਹੀ ਰੂਪ ਹੋਇਆ ਹੈ। ਉਹ ਸਾਰਿਆਂ ਨਾਲੋਂ ਸ੍ਰੇਸ਼ਟ ਬਾਣੀਆਂ ਚੋ ਬਾਣੀ ਸੁਖਮਣੀ, ਜਿਹੜੀ ਰੋਜ਼ ਬੀਬੀਆਂ ਭਾਈ ਬੱਚੇ ਪੜ੍ਹਦੇ ਨੇ। ਹੁਣ ਥੋੜਾ ਜਿਹਾ ਉਧਰ ਨੂੰ ਜਾਇਓ ਤੇ ਸੱਚੇ ਪਾਤਸ਼ਾਹ ਉਹਦੇ ਵਿੱਚ ਇਹ ਗੱਲ ਕਹਿੰਦੇ ਨੇ, ਭਗਉਤੀ ਭਗਵੰਤ ਭਗਤ ਕਾ ਰੰਗ। ਭਗਉਤੀ ਕੌਣ ਹੈ ਜਿਹਨੂੰ ਭਗਵੰਤ ਦਾ ਰੰਗ ਚੜਿਆ? ਆ ਗੇਰੂਏ ਕੱਪੜੇ ਪਾ ਕੇ ਕੋਈ ਆਖੇ ਜੀ ਭਗਉਤੀ ਬਣ ਗਿਆ ਮੈਂ, ਕਿਉਂਕਿ ਹਿੰਦੂ ਵੀਰਾਂ ਵਿੱਚ ਨੌ ਪ੍ਰਮੁੱਖ ਭੇਖ ਨੇ ਜਿਨ੍ਹਾਂ ਚੋਂ ਇੱਕ ਭਗਵਤੀ ਭੇਖ ਹੈ। ਤੇ ਮਹਾਰਾਜ ਕਹਿੰਦੇ ਤੂੰ ਭੰਗਵੇ ਕੱਪੜੇ ਪਾ ਕੇ ਆਖੇ ਮੈਂ ਭਗਉਤੀ ਬਣ ਗਿਆ, ਅਸਲ ਭਗਉਤੀ ਉਹ ਹੈ ਜਿਹੜਾ ਕੇਵਲ ਕੱਪੜਿਆਂ ਦੇ ਰੰਗ ਨਾਲ ਹੀ ਨਹੀਂ ਰੰਗਿਆ, ਖਸਮ ਦੇ ਰੰਗ ਵਿੱਚ ਰੰਗਿਆ ਏ, ਅੰਦਰੋਂ ਰੰਗਿਆ ਹੋਇਆ। ਕੱਪੜਿਆਂ ਦਾ ਰੰਗ ਤੇ ਕਈ ਵਾਰ ਬਦਲ ਜਾਂਦਾ ਹੈ। ਹੁਣ ਜਿੱਥੇ ਇਹ ਆ ਰਿਹਾ ਵਾਰ ਸ੍ਰੀ ਭਗਉਤੀ ਜੀ ਕੀ, ਇੱਥੇ ਮਤਲਬ ਇਹ ਆ ਰਿਹਾ ਵੀ ਅਸੀਂ ਦੁਰਗਾ ਦੀ ਵਾਰ ਲਿਖਣ ਲੱਗੇ ਹਾਂ ਜਿਹਨੂੰ ਕਈ ਹਿੰਦੂ ਵੀਰ ਭਗਉਤੀ ਕਹਿ ਦਿੰਦੇ ਨੇ। ਪਰ ਹੁਣ ਧਿਆਨ ਦਿਓ, ਇੱਥੇ ਹੁਣ ਇੱਕ ਤਰਕ ਖੜਾ ਹੁੰਦਾ ਹੈ ਵੀ ਪਾਤਸ਼ਾਹ ਕਹਿ ਰਹੇ ਨੇ ਸ੍ਰੀ ਭਗਉਤੀ ਜੀ ਸਹਾਏ, ਇੱਥੇ ਅਰਥ ਤੁਸੀਂ ਕਰ ਰਹੇ ਜੇ ਵੀ ਭਗਉਤੀ ਮਹਾਂਕਾਲ ਹੈ, ਭਗਉਤੀ ਪਰਮਾਤਮਾ ਹੈ। ਔਰ ਕਈ ਜਗ੍ਹਾ ਬਾਣੀ ਦੇ ਵਿੱਚ ਜਿਹੜਾ ਭਗਉਤੀ ਸ਼ਬਦ ਹੈ ਨਾ, ਉਹ ਸ਼ਬਦ ਤਲਵਾਰ ਲਈ ਚੰਡੀ ਲਈ ਵੀ ਆਇਆ, ਲਈ ਭਗਉਤੀ ਦੁਰਗ ਸਾਹ। ਤੇ ਜੇ ਭਗਉਤੀ ਦੁਰਗਾ ਨੂੰ ਹੀ ਕਹਿੰਦੇ ਹੁੰਦੇ ਤੇ ਇਹ ਕੀ ਮਤਲਬ ਹੋਇਆ ਲਈ ਭਗਉਤੀ ਦੁਰਗ ਸਾਹ? ਮਹਾਰਾਜ ਕਹਿੰਦੇ ਦੁਰਗਾ ਨੇ ਹੱਥ 'ਚ ਦੁਰਗਾ ਹੀ ਫੜ ਲਈ ਹੈ, ਦੁਰਗਾ ਨੇ ਹੱਥ ਵਿੱਚ ਤਲਵਾਰ ਫੜੀ ਹੈ। ਹੁਣ ਪਾਤਸ਼ਾਹ ਇਹ ਗੱਲ ਸਮਝਾਉਂਦੇ ਨੇ ਵੀ ਭਾਈ ਧਿਆਨ ਦੇ, ਪ੍ਰਥਮ ਭਗਉਤੀ ਸਿਮਰ ਕੇ ਅਸੀਂ ਇੱਥੇ ਮਹਾਂਕਾਲ ਦੀ ਗੱਲ ਕਰ ਰਹੇ ਹਾਂ। ਸ੍ਰੀ ਭਗਉਤੀ ਜੀ ਸਹਾਏ, ਹੇ ਮਹਾਂਕਾਲ ਸਾਡੀ ਸਹਾਇਤਾ ਕਰ, ਅਸੀਂ ਇੱਕ ਸੂਰਬੀਰ ਔਰਤ, ਸੂਰਬੀਰ ਦੇਵੀ, ਜਿਹੜੀ ਸੂਰਬੀਰਤਾ ਦੀਆਂ ਬੁਲੰਦੀਆਂ ਤੇਰੇ ਪਾਸੋਂ ਬਖਸ਼ਿਸ਼ਾਂ ਲੈ ਕੇ ਸਰ ਕਰ ਗਈ, ਉਹਦੀ ਯਾਦ ਵਿੱਚ ਇੱਕ ਗਾਥਾ ਲਿਖਣ ਲੱਗੇ ਹਾਂ, ਇਉਂ ਹਿੰਦੁਸਤਾਨ ਦੇ ਗੁਲਾਮਾਂ ਦੇ ਉੱਤੇ ਐਸੀਆਂ ਬਰਕਤਾਂ ਕਰਕੇ ਜਿਹੜੇ ਮੁਗਲ ਦੈਂਤਾਂ ਵਰਗੇ ਨੇ ਉਹਨਾਂ ਦਾ ਸਫਾਇਆ ਕਰਨ ਦੀ ਬਰਕਤ ਦੇ ਤੇ ਸਾਡੇ ਤੇ ਕਿਰਪਾ ਕਰ। ਜਿਵੇਂ ਸਰਸਵਤੀ ਤੋਂ ਹਿੰਦੂ ਕਵੀ ਵਾਰ ਮੰਗਦਾ, ਪਾਤਸ਼ਾਹ ਮਹਾਂਕਾਲ ਤੋਂ ਮੰਗ ਰਹੇ ਨੇ। ਹੁਣ ਤਰਕ ਇਹ ਖੜਾ ਹੋ ਗਿਆ ਭਾਈ ਜੀ ਵੀ ਇੱਥੇ ਤੇ ਕਹਿ ਦਿੱਤਾ ਭਗਵਤੀ ਰੱਬ ਹੈ, ਹੁਣ ਅੱਗੇ ਆ ਗਿਆ ਵਾਰ ਸ੍ਰੀ ਭਗਵਤੀ ਕੀ, ਉੱਥੇ ਇਹਦਾ ਅਰਥ ਦੁਰਗਾ ਕਿੱਦਾਂ ਹੋ ਗਿਆ? ਹੁਣ ਬਾਣੀ ਨੂੰ ਪੜਿਓ, ਵਾਰ ਵਾਰ ਬਾਣੀ ਵਿੱਚ ਰਾਮ ਸ਼ਬਦ ਆਇਆ ਹੈ। ਤੁਸੀਂ ਪੜ੍ਹਦੇ ਜੇ ਨਾ, ਗੁਰਾਂ ਨੇ ਰਾਮ ਅਵਤਾਰ ਲਿਖੇ ਨੇ, ਰਾਮਾ ਅਵਤਾਰ ਬਾਣੀ ਵਿੱਚ ਲਿਖਿਆ ਹੈ, ਕ੍ਰਿਸ਼ਨ ਅਵਤਾਰ ਲਿਖਿਆ। ਕੋਈ ਕ੍ਰਿਸ਼ਨ ਰਾਮ ਦੀ ਪੂਜਾ ਨਾ ਕਰੇ, ਗਣੇਸ਼ ਦੀ ਪੂਜਾ ਨਾ ਕਰੇ, ਪਾਤਸ਼ਾਹ ਨੇ ਲਿਖ ਕੇ ਪਤਾ ਨਾਲ ਕੀ ਲਿਖ ਦਿੱਤਾ? ਵੈਸੇ ਤੇ ਰੰਭਤਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੋਂ ਕੀਤੀ ਹੈ। ਕਹਿੰਦੇ ਮੈਂ ਨਾ ਗਣੇਸ਼ ਪ੍ਰਥਮ ਮਨਾਊ, ਇਹ ਉਹਨਾਂ ਬਾਣੀਆਂ ਚ, ਮੈਂ ਨਾ ਗਣੇਸ਼ ਪ੍ਰਥਮ ਮਨਾਊ। ਜੇ ਮੈਂ ਕ੍ਰਿਸ਼ਨ ਅਵਤਾਰ ਲਿਖ ਰਿਹਾ, ਮੇਰਾ ਮਕਸਦ ਇਹ ਨਹੀਂ ਵੀ ਉਹਦੀ ਪੂਜਾ ਕਰੋ। ਕਿਸਨ ਬਿਸਨ ਕਬ ਹੂੰ ਨਾ ਧਿਆਉ, ਮੈਂ ਕਿਉਂ ਲਿਖ ਰਿਹਾ? ਧਰਮ ਜੁਦ ਕੇ ਚਾਹੇ ਅਵਰ ਵਾਸਨਾ ਨਾਹੇ ਪ੍ਰਭ। ਕ੍ਰਿਸ਼ਨ ਨੂੰ ਸ਼ਸਤਰ ਚੁੱਕਣਾ ਪਿਆ, ਚੁੱਕੋ ਫਿਰ ਗੁਲਾਮੀ ਗਲੋਂ ਲੱਥੇਗੀ। ਕਹਿੰਦੇ ਮੈਂ ਨਹੀਂ ਜਾਣਦਾ, ਕਾਨ ਸੁਣੇ ਪਹਿਚਾਨ ਨਾ 300 ਲਿਵ ਲਾਗੀ, ਮੋਰੀ ਪੱਗ 300 ਮੇਰੀ ਲਿਵ ਤੇ ਕਿਤੇ ਹੋਰ ਲੱਗੀ ਹੈ, ਮੇਰਾ ਯਾਰ ਕੋਈ ਹੋਰ ਹੈ। ਕਿਸੇ ਨੇ ਪੁੱਛਿਆ ਕਿਹੜਾ ਯਾਰ ਹੈ? ਸਾਡਾ ਤੇ ਕ੍ਰਿਸ਼ਨ, ਸਾਡਾ ਤੇ ਰਾਮ। ਕੋਈ ਕਹਿੰਦਾ ਸਾਡੇ ਸਿਰ ਦੇ ਤੇ ਦੁਰਗਾ ਬੈਠੀ ਹੈ, ਤੇਰਾ ਯਾਰ ਕੌਣ ਹੈ? ਕਹਿੰਦੇ ਮਹਾਂਕਾਲ ਰਖਵਾਰ ਹਮਾਰੋ, ਮਹਾਲੋ ਮੈਂ ਕਿੰਕਰ ਥਾਰੋ, ਆਪਣਾ ਜਾਨ ਕਰੋ ਰਖਵਾਰ, ਵਾਹੇ ਗਹੇ ਕੀ। ਇਹਦਾ ਕੀ ਮਤਲਬ ਹੈ? ਕੀ ਕਹਿ ਰਹੇ ਨੇ? ਪ੍ਰਥਮ ਭਗਵਤੀ ਸਿਮਰ ਕਹਿ, ਹੇ ਮਹਾਂਕਾਲ, ਹੇ ਭਗਵਤੀ, ਹੇ ਚੰਡੀ ਤਲਵਾਰ, ਆਪਣਾ ਜਾਣ ਕੇ ਉਭਾਰ ਨਾ ਕਰੋ। ਜਿਵੇਂ ਦੁਰਗਾ ਨੇ ਦੈਂਤਾਂ ਤੋਂ ਆਪਣਾ ਪੱਲਾ ਛਡਾਉਣ ਲਈ ਤੇਰਾ ਪੱਲਾ ਫੜਿਆ ਏ, ਸਾਡੇ ਤੇ ਕਿਰਪਾ ਕਰ, ਸਾਨੂੰ ਇਸ ਦੇਸ਼ ਦੇ ਵਾਸੀਆਂ ਨੂੰ ਮੁਗਲਾਂ ਤੋਂ ਉਭਾਰ, ਦੈਂਤਾਂ ਤੋਂ ਉਭਾਰ। ਤੇ ਜਿਵੇਂ ਪੰਜ ਵਿਕਾਰ ਕਾਮ ਕ੍ਰੋਧ, ਇਦਾਂ ਹੀ ਮਹਿਖਾ ਸੁਰ ਵਰਗੇ ਵਿਕਾਰ ਦੈਂਤ, ਜਿਵੇਂ ਦੁਰਗਾ ਨੂੰ ਗਿਆਨ ਕੜਕ ਦਿੱਤੀ ਹੈ, ਚੰਡੀ ਫੜਕੜਾ ਕੇ ਉਹਨਾਂ ਦਾ ਨਾਸ਼ ਕੀਤਾ ਹੈ, ਸਾਨੂੰ ਬਾਣੀ ਰੂਪੀ ਖੜਕ ਦੇ ਕੇ ਸਾਡੇ ਵਿਕਾਰਾਂ ਦਾ ਸਪਾਇਆ ਕਰਦੇ, ਕੱਟ ਦੇ, ਵੱਢ ਕੇ ਰੱਖ ਦੇ। ਇੱਕ ਜੰਗ ਬਾਹਰ ਚੱਲਦੀ ਹੈ, ਇੱਕ ਅੰਦਰ ਚੱਲਦੀ ਹੈ। ਹੁਣ ਪਾਤਸ਼ਾਹ ਵਾਰ ਵਾਰ ਅਵਤਾਰਾਂ ਦਾ ਜੀਵਨ ਲਿਖ ਕੇ ਇਹ ਤਾਂ ਹੀ ਲਿਖ ਰਹੇ ਨੇ ਵੀ ਮੈਂ ਮੰਨਦਾ ਨਹੀਂ ਜੇ ਇਹਨਾਂ ਨੂੰ ਕੇਵਲ ਸੂਰਮਤਾ ਹੀ ਦੁਨੀਆਂ ਵਿੱਚ ਪੇਸ਼ ਕਰਨ ਲਈ ਇਹ ਗਾਥਾ ਲਿਖ ਰਿਹਾ ਮੈਂ। ਹੁਣ ਅੱਗੇ ਆਪਾਂ ਦੁਰਗਾ ਨੂੰ ਮਹਾਂਕਾਲ ਕਹਿ ਰਹੇ ਹਾਂ, ਇੱਕ ਜਗ੍ਹਾ ਇਹਦਾ ਵਾਰ ਵਜੋਂ ਜ਼ਿਕਰ ਆਇਆ ਏ ਤੇ ਪਾਤਸ਼ਾਹ ਤੁਹਾਡੀ ਦੁਰਗਾ ਭਗਵਤੀ ਕੌਣ ਹੈ? ਕਹਿੰਦੇ ਸ੍ਰੀ ਇਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ, ਉਹ ਕਿਰਪਾਨ ਦਾ ਧਾਰਨੀ ਅਕਾਲ, ਮੈਂ ਉਹਦੇ ਤੋਂ ਵਰ ਲੈ ਕੇ ਸ੍ਰੀ ਭਗਵਤੀ ਜੀ ਸਹਾਇਤਾ ਮੰਗ ਕੇ ਇਹ ਬਾਣੀ ਲਿਖਣ ਲੱਗਾ, ਮੇਰੇ ਵਿੱਚ ਲਿਖਣ ਦੀ ਸਮਰੱਥਾ ਨਹੀਂ। ਕਿੰਨੀ ਜਗ੍ਹਾ ਪੜ੍ਹਿਆ ਤੁਸੀਂ ਤਵੈ ਪ੍ਰਸਾਦ, ਕੁਝ ਵੀ ਲਿਖਦੇ ਨੇ ਤਵੈ ਪ੍ਰਸਾਦ ਤੇਰੀ ਕਿਰਪਾ ਨਾਲ, ਤੇ ਕਿਤੇ ਲਿਖ ਦਿੰਦੇ ਨੇ ਸ੍ਰੀ ਅਕਾਲ ਜੀ ਸਹਾਇ, ਉਹ ਅਕਾਲ ਜੀ ਸਹਾਇ ਦੀ ਜਗ੍ਹਾ ਇੱਥੇ ਲਿਖ ਦਿੱਤਾ ਸ੍ਰੀ ਭਗਵਤੀ ਜੀ ਸਹਾਇ। ਹੁਣ ਲਿਖਿਆ ਇਸ ਲਈ ਗਿਆ ਵੀ ਅਕਾਲ ਦੇ ਪਾਸੋਂ ਤਾਕਤ ਮੰਗੋ, ਐ ਹਿੰਦੁਸਤਾਨ ਦੇ ਕਾਇਰ ਲੋਕੋ, ਇਹਨਾਂ ਨੇ ਪੱਥਰਾਂ ਨੇ ਮਦਦ ਨਹੀਂ ਕਰਨੀ, ਤੁਸੀਂ ਕਾਇਰਤਾ ਦੇ ਸਾਗਰਾਂ ਚ ਡੁੱਬੇ ਜੇ। ਉਸ ਇਸਤਰੀ ਵੱਲ ਵੇਖੋ ਜਿਹਨੂੰ ਅਵਲਾ ਕਿਹਾ ਗਿਆ, ਪਰਮਾਤਮਾ ਦੀ ਬਖਸ਼ਿਸ਼ ਹੋਈ ਤੇ ਦੁਰਗਾ ਬਣ ਕੇ ਦੈਂਤਾਂ ਦੇ ਸਿਰ ਭੰਨੇ ਨੇ। ਇਸਤਰੀ ਸਮਾਜ ਸਿਰਜਕ ਹੈ, ਮਹਾਰਾਜਿਆਂ ਰਾਜਿਆਂ ਨੂੰ ਜਨਮ ਦੇਣ ਵਾਲੀ ਹੈ, ਇਹਨੂੰ ਅਵਲਾ ਨਾ ਆਖੋ, ਇਹਨੂੰ ਪੈਰ ਦੀ ਜੁੱਤੀ ਨਾ ਆਖੋ, ਸਾਫ ਹੀ ਕਹਿ ਦਿੱਤਾ ਭੰਡੋ ਹੀ ਭੰਡ ਉਪਜੈ, ਭੰਡੈ ਬਾਜ ਨਾ ਕੋਏ, ਨਾਨਕ ਭੰਡੈ ਬਾਹਰਾ, ਇੱਕੋ ਸੱਚਾ ਸੋਏ ਸੋ ਕਿਉਂ ਮੰਦਾ ਆਖੀਐ। ਸਾਰੀ ਦੁਨੀਆ ਇਸਤਰੀ ਰਾਹੀਂ ਪੈਦਾ ਹੋ ਰਹੀ ਹੈ, ਇਸਤਰੀ ਲਿੰਗ ਰਾਹੀਂ ਹਰ ਜੂਨ ਪੈਦਾ ਹੋ ਰਹੀ ਹੈ, ਇਹਨੂੰ ਅਵਲਾ ਕਿਉਂ ਕਹਿੰਦੇ ਜੇ? ਇਹਨੂੰ ਪੈਰ ਦੀ ਜੁੱਤੀ ਕਿਉਂ ਕਹਿੰਦੇ ਜੇ? ਇਹਨੇ ਤੇ ਰਾਜੇ ਮਹਾਰਾਜੇ ਸੂਰਮੇ ਪੈਦਾ ਕੀਤੇ ਨੇ, ਔਰ ਇਹਨੇ ਸੂਰਮਤਾਈ ਵੀ ਵਿਖਾਈ ਹੈ। ਕਿਵੇਂ ਇੱਕ ਅਵਲਾ ਨਾਰੀ ਨੂੰ ਕਿਰਪਾ ਕਰਕੇ ਉਸ ਖਸਮ ਨੇ, ਅਕਾਲ ਨੇ ਦੁਰਗਾ ਬਣਾ ਕੇ ਦੈਂਤਾਂ ਦਾ ਵੱਧ ਕਰਾਇਆ ਏ, ਕਿਵੇਂ ਮਾਂ ਭਾਗੋ ਨੂੰ ਥਾਪੜਾ ਦੇ ਕੇ ਇੱਕ ਅਬਲਾ ਬੀਬੀ ਦੇ ਪਾਸੋਂ ਮੁਗਲਾਂ ਦਾ ਵੱਧ ਕਰਾਇਆ। ਇਹ ਅਕਾਲ ਦੇ ਤੇ ਕਲਗੀਧਰ ਦੇ ਲੱਛਣ ਰਲਦੇ ਨੇ। ਮੈਂ ਆਪਣਾ ਸੁੱਤ, ਅਕਾਲ ਨੇ ਕਿਹਾ ਸੀ ਮੈਂ ਆਪਣਾ ਸੁੱਤ ਤੋਹੇ ਨਿਵਾਜਾ। ਆਖਣ ਲੱਗੇ ਮਹਾਂਕਾਲ ਦਾ ਉਸ ਖਸਮ ਦਾ ਪੁਜਾਰੀ ਬਣੋ, ਫਿਰ ਭਾਵੇਂ ਦੈਂਤ ਤੁਹਾਡੇ ਸਾਹਮਣੇ ਆ ਜਾਣ। ਜੋ ਜੋ ਕੀਨੋ ਅਪਨ ਤਿਸ ਅਭੈਦਾਨ ਦਿੱਤਾ। ਮਹਾਰਾਜ ਉਹਦੀ ਸ਼ਰਨ ਗਿਆ ਕੀ ਹੋਵੇਗਾ? ਕਹਿੰਦੇ ਅਭੈਦਾਨ, ਦੈਂਤਾਂ ਦਾ ਵਿਕਾਰਾਂ ਦਾ ਡਰ ਲੱਥ ਜਾਵੇਗਾ। ਇੱਕ ਵਾਰ ਉਹਦੀ ਸ਼ਰਨ ਆ ਜਾਓ, ਜਿਵੇਂ ਦੁਰਗਾ ਦਾ ਡਰ ਲੈ ਗਿਆ। ਕਿੱਥੇ ਤੇ ਅਬਲਾ ਔਰਤ, ਕਿੱਥੇ ਚਾਰ ਦੁਆਰੀ ਵਿੱਚ ਦਿਨ ਕੱਟਣ ਵਾਲੀ, ਕਿੱਥੇ ਦੈਂਤਾਂ ਨਾਲ ਟਕਰਾ ਗਈ ਹੈ। ਕੀ ਹੁੰਦਾ ਜਦੋਂ ਦੀ ਸ਼ਰਨ ਜਾਈਏ? ਸਿੰਘ ਬਿਲਾਈ ਹੋਏ ਗਇਓ ਤ੍ਰਿਣ, ਸਿੰਘ ਬਿਲਾਈ ਹੋਏ ਗਇਓ ਤ੍ਰਿਣ ਮੇਰ ਦਖੀਤਾ। ਜਦੋਂ ਸ਼ੇਰ ਦੀ ਸ਼ਰਨ ਚਲੇ ਜਾਈਏ ਤੇ ਸਭ ਬਿੱਲੀਆਂ ਬਲੂੰਗੜੇ ਹੀ ਲੱਗਦੇ ਨੇ। ਮਹਾਂਕਾਲ ਹੈ ਸ਼ੇਰ, ਉਹਦੇ ਸਾਹਮਣੇ ਤੇ ਜਾ, ਉਹਦੇ ਸ਼ਰਨੀ ਤੇ ਪੈ, ਉਹਦੇ ਚਰਨਾਂ ਵਿੱਚ ਤੇ ਪੈ। ਇਹ ਦੈਂਤ ਦੂੰ ਤੇ ਮੁਗਲ ਤੈਨੂੰ ਐਵੇਂ ਚੂਹੇ ਬਿੱਲੀਆਂ ਲੱਗਣਗੇ, ਕੱਟ ਵੱਢ ਕੇ ਸੁੱਟਦਾ ਜਾਵੇਂਗਾ, ਪਰ ਸ਼ਰਨ ਜਾਣਾ ਪੈਣਾ ਜਿਵੇਂ ਦੁਰਗਾ ਗਈ। ਇਹ ਵਾਰ ਹੈ ਸ਼੍ਰੀ ਭਗਵਤੀ ਜੀ ਸਹਾਏ, ਵਾਰ ਸ਼੍ਰੀ ਭਗਵਤੀ ਜੀ ਕੀ। ਇਹ ਮੈਂ ਹਿੰਦੂ ਵੀਰਾਂ ਵਿੱਚ ਪ੍ਰਚਲਿਤ ਭਗਵਤੀ ਜਿਹਨੂੰ ਦੁਰਗਾ ਲਿਖ ਰਿਹਾ ਉਹਦੀ ਵਾਰ ਗਾਉਣ ਲੱਗਾ। ਤੇ ਮਹਾਰਾਜ ਵਾਰ ਹੋਰ ਵੀ ਕਿਤੇ ਹੈ, ਕਹਿੰਦੇ ਮੌਜੂਦ ਨੇ। ਵਾਰ ਕਹਿੰਦੇ ਨੇ ਜੰਗ ਦੀ ਗਾਥਾ ਨੂੰ ਬਿਆਨ ਕਰਨਾ, ਪੰਜਾਬੀ ਵਿੱਚ ਹੁੰਦੀ ਵਾਰ। ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਨੇ, ਸ੍ਰੀ ਰਾਗ, ਮਾਝ ਰਾਗ, ਗੌੜੀ ਦੀ ਵਾਰ, ਆਸਾ ਦੀ ਵਾਰ, ਗੁਜਰੀ ਦੀ ਵਾਰ, ਬਿਹਾਗੜੇ ਦੀ ਵਾਰ, ਇਉਂ 22 ਵਾਰਾਂ ਨੇ। ਬਿਲਾਵਲ ਦੀ ਵਾਰ, ਰਾਮਕਲੀ ਦੀਆਂ 2 ਵਾਰਾਂ, ਇਹ 22 ਵਾਰਾਂ ਨੇ। ਵਾਰ ਦਾ ਮਤਲਬ ਹੈ ਯੁੱਧ ਸੰਬੰਧੀ ਕਾਵਿ ਰਚਨਾ, ਵੀਰਤਾ ਦੇ ਕਿੱਸੇ। ਤੇ ਲਿਖਿਆ ਪੰਜਾਬੀ ਵਿੱਚ ਜਾਂਦਾ, ਦੁਨੀਆ ਤੇ ਸਭ ਤੋਂ ਲੰਮੀ ਜੰਗ ਦੀ ਗਾਥਾ ਕਿਹੜੀ ਹੈ? ਚੰਡੀ ਦੀ ਵਾਰ, ਸਭ ਤੋਂ ਲੰਮੀ ਗਾਥਾ। ਅੱਜ ਤੱਕ ਏਡੀ ਵਾਰ ਕੋਈ ਲਿਖ ਨਹੀਂ ਸਕਿਆ। ਹੁਣ ਫਾਰਸੀ ਵਿੱਚ ਇਹਦਾ ਅਰਥ ਪੜ੍ਹਨਾ ਹੋਵੇ ਤੇ ਇਹ ਪਿੱਛੇ ਆਉਂਦਾ ਹੈ, ਵਾਰ ਆਨ ਭਾਵ ਸਮਝਿਆ ਕਰੋ, ਸਜ਼ਾ ਵਾਰ, ਇਹ ਸ਼ਬਦ ਪਿੱਛੇ ਲੱਗਦਾ ਹੈ। ਸਾਰਿਆਂ ਨੂੰ ਸਜ਼ਾ ਦੇਣ ਵਾਲਾ ਖਤਾ ਵਾਰ। ਹੁਣ ਪਾਤਸ਼ਾਹ ਇਹ ਗੱਲ ਸਮਝਾਉਂਦੇ ਨੇ, ਹੇ ਸਿੱਖਾ, ਇਹ ਭਗਵਤੀ ਦੀ ਵਾਰ ਲਿਖ ਰਹੇ ਹਾਂ ਤੇਰੇ ਵਿੱਚ ਯੁੱਧ ਦਾ ਵੀਰ ਰਸ ਪੈਦਾ ਕਰਨ ਦੇ ਲਈ। ਲਿਖ ਕੌਣ ਰਹੇ ਨੇ? ਪਾਤਸ਼ਾਹੀ ਦਸਵੀਂ। ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਹਰ ਪ੍ਰਕਰਨ ਇੱਥੋਂ ਸ਼ੁਰੂ ਹੁੰਦਾ ਹੈ, ਮਹੱਲਾ ਪਹਿਲਾ, ਮਹੱਲਾ ਦੂਜਾ, ਉੱਥੇ ਨਿਯਮ ਇਹ ਹੈ। ਪਰ ਕਲਗੀਧਰ ਆਜ਼ਾਦ ਹਸਤੀ ਨੇ, ਰੱਬ ਦੇ ਉੱਤੇ ਕੋਈ ਨਿਯਮ ਲਾਗੂ ਨਹੀਂ ਹੁੰਦਾ। ਉਹ ਇਸ ਬਾਣੀ ਵਿੱਚ ਥੋੜ੍ਹਾ ਜਿਹਾ ਵੀਰ ਰਸ ਇੱਧਰ ਨੂੰ ਭਰ ਕੇ ਪਾਤਸ਼ਾਹੀ ਦਸਵੀਂ। ਪਾਤ ਕਹਿੰਦੇ ਨੇ ਤਖ਼ਤ ਨੂੰ, ਸੱਚਾ ਤੁਧ ਤਖ਼ਤ, ਗੁਰੂ ਨਾਨਕ ਦੇ ਤਖ਼ਤ ਦਾ ਸ਼ਾਹ। ਰਾਜਾ ਕੌਣ ਹੈ? ਦਸ ਦਸਵਾਂ ਕੌਣ ਹੈ? ਕਲਗੀਧਰ ਸੱਚੇ ਪਾਤਸ਼ਾਹ। ਉਹ ਫਿਰ ਆਪਣੀ ਬਾਣੀ ਸ਼ੁਰੂ ਕਰਦੇ ਨੇ। ਉਹ ਬਾਣੀ ਸ਼ੁਰੂ ਕਰਨ ਲੱਗੇ ਇਹ ਬਚਨ ਕਰਦੇ ਨੇ, ਸਿੱਖਾ ਧਿਆਨ ਰੱਖ, ਸਾਰਿਆਂ ਤੋਂ ਪਹਿਲਾਂ ਉਸ ਮਹਾਂਕਾਲ ਦਾ ਧਿਆਨ ਧਰੀ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ। ਸਾਰਿਆਂ ਨੂੰ ਪਹਿਲਾਂ ਅਕਾਲ ਦਾ ਧਿਆਨ ਧਰ। ਹੁਣ ਮੈਂ ਫਿਰ ਕਹਿ ਦਵਾਂ, ਇਹ ਨਾ ਸਮਝਿਓ ਵੀ ਸ਼੍ਰੀ ਭਗਵਤੀ ਜੀ ਕੀ ਵਾਰ ਲਿਖਿਆ ਇੱਥੇ ਦੁਰਗਾ ਅਰਥ ਦੇ, ਇੱਥੇ ਪ੍ਰਥਮ ਭਗਵਤੀ ਸਿਮਰ ਕੇ ਰੱਬ ਕਿੱਦਾਂ ਹੋ ਗਿਆ? ਹੁਣ ਇੱਕ ਜਗ੍ਹਾ ਤੁਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹਦੇ ਜੇ, ਰੇ ਮਨ ਰਾਮ ਸਿਉ ਕਰ ਪ੍ਰੀਤ। ਇਹ ਲਿਖਿਆ ਕਿੰਨੇ ਹੈ? 9ਵੇਂ ਪਾਤਸ਼ਾਹ ਨੇ, ਰੇ ਮਨ ਰਾਮ ਸਿਉ ਕਰ ਪ੍ਰੀਤ। ਹੁਣ ਇੱਥੇ ਇਹ ਨਹੀਂ ਲਿਖਿਆ ਵੀ ਸੀਤਾ ਵਾਲੇ ਰਾਮ ਨਾਲ ਪ੍ਰੇਮ ਕਰ। ਅੱਛਾ ਫਿਰ ਕੀ ਲਿਖਿਆ? ਕਹਿੰਦੇ ਸ੍ਰਵਨ ਗੋਬਿੰਦ ਗੁਣ ਸੁਣੋ ਅਰ ਗਾਵੋ ਰਸਨਾ। ਗੋਬਿੰਦ ਧਰਤੀ ਦਾ ਮਾਲਕ, ਸੀਤਾ ਵਾਲਾ ਰਾਮ ਨਹੀਂ, ਧਰਤੀ ਦਾ ਮਾਲਕ, ਸਾਰਿਆਂ ਚ ਰਮਿਆ ਪਰਮਾਤਮਾ ਹੈ। ਹੁਣ ਇੱਕ ਜਗ੍ਹਾ ਉਹੀ ਰਾਮ ਸ਼ਬਦ ਜਿਹੜਾ ਹੈ, ਮਨ ਮੈਂ ਝੂਰੈ ਰਾਮ ਚੰਦ, ਸੀਤਾ ਲਛਮਣ ਯੋਗ, ਇਹੀ ਰਾਮ ਸ਼ਬਦ ਸੀਤਾ ਵਾਲੇ ਰਾਮ ਲਈ ਆਇਆ। ਤੇ ਆਪਾਂ ਕਹਿ ਦੇਵਾਂਗੇ ਵੀ ਕੀ ਗੱਲ, ਰਾਮ ਦੀ ਪੂਜਾ ਲਈ ਆਖਿਆ ਸਾਰਿਆਂ ਨੂੰ ਗੁਰੂ ਨਾਨਕ ਨੇ? ਨਹੀਂ, ਇੱਦਾਂ ਹੀ ਭਗਵਤੀ ਸ਼ਬਦ ਕਿਤੇ ਸੰਤ ਲਈ ਹੈ, ਕਿਤੇ ਭਗਤ ਲਈ ਹੈ। ਪਰ ਹਿੰਦੂ ਵੀਰੇ ਨੂੰ ਦੁਰਗਾ ਸਮਝਦੇ ਸੀ, ਪਾਤਸ਼ਾਹ ਕਹਿੰਦੇ ਨਹੀਂ, भगवती महाकाल है, भगवती शक्ति है, प्रचंड देवी है, भाव केड़ी देवी, एका माई जुगत व्याई माया, और माया ये दुर्गा ये देवत्या इंसाना नू करन वाली है। सारिया नू पहला कहिंदे ने उनू सिमरना करो, प्रथम भगवती सिमर कै गुरु नानक लई ते आए ते फिर हुण उनू सिमरीए किदां जी, उह दिखदा नहीं अगोचर है। कहिंदे फिर सौखा कम दसदा, निर्गुण जोत है ते सरगुण चोला है। कहिंदे मैं ये सलाह दिना है भी उस निर्गुण